ఈ హఫ్తావార్ బైబిల్ దర్శి వాస్ ప్లేన్ ఫీల్డ్ క్రిస్టియన్ సైన్స్ చర్చ్ ఇండిపెండెంట్ వలయ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਅਪ੍ਰੈਲ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ, ਸੁਨਹਿਰੀ ਮਤਨ, ਤਵਾਰੀਖ। ਕਿਉਂ ਜੇ ਤੇਰਾ ਦਿਲ ਪਿਘਲ ਗਿਆ ਤੇ ਤੂੰ ਰੱਬ ਦੇ ਹਜ਼ੂਰ ਆਰਜ਼ੀ ਕੀਤੀ ਜਦੋਂ ਤੂੰ ਉਹਦੀਆਂ ਉਹ ਗੱਲਾਂ ਸੁਣੀਆਂ ਜਿਹੜੀਆਂ ਉਹਨੇ ਇਸ ਥਾਂ 'ਤੇ ਇਹਦੇ ਰਹਿਣ ਵਾਲਿਆਂ ਦੇ ਖਿਲਾਫ ਆਖੀਆਂ ਨੇ, ਅਤੇ ਆਪਣੇ ਆਪ ਨੂੰ ਮੇਰੇ ਹਜ਼ੂਰ ਖਾਕਸਾਰ ਬਣਾਇਆ ਅਤੇ ਆਪਣੇ ਕੱਪੜੇ ਫਾੜ ਕੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣ ਲਈ। ਇਹ ਖੁਦਾਵਾਂ ਦਾ ਆਖਦਾ ਹੈ। ਜਵਾਬੀ ਪੜ੍ਹਾਈ ਅਯੂਬ। ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਹੇਗਾ, ਤੇ ਇਹਦੇ ਨਾਲ ਤੇਰਾ ਭਲਾ ਹੋਵੇਗਾ। ਮੈਂ ਤੇਰੀ ਮਿੰਨਤ ਕਰਦਾ ਵਾਂ ਵੀ ਸ਼ਰੀਅਤ ਨੂੰ ਉਹਦੀ ਜ਼ੁਬਾਨੀ ਮੰਨ ਤੇ ਉਹਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ। ਜੇ ਤੂੰ ਕਾਦਰ ਮੁਤਲਿਕ ਵੱਲ ਫਿਰੇਗਾ ਤੇ ਬਹਾਲ ਕੀਤਾ ਜਾਵੇਗਾ, ਇਸ ਸ਼ਰਤ 'ਤੇ ਵੀ ਤੂੰ ਨਾਰਾਜ਼ਗੀ ਨੂੰ ਆਪਣੇ ਖੈਮਿਆਂ ਤੋਂ ਦੂਰ ਕਰ ਦੇਵੇਂ। ਫਿਰ ਕਾਦਰ ਮੁਤਲਿਕ ਤੇਰਾ ਖਜ਼ਾਨਾ ਅਤੇ ਤੇਰੇ ਲਈ ਕੀਮਤੀ ਚਾਂਦੀ ਹੋਵੇਗਾ। ਕਿਉਂ ਜੇ ਫਿਰ ਹੀ ਤੂੰ ਕਾਦਰ ਮੁਤਲਿਕ ਵਿੱਚ ਮਸਰੂਰ ਹੋਵੇਗਾ ਅਤੇ ਰੱਬ ਵੱਲ ਆਪਣਾ ਮੂੰਹ ਚੁੱਕੇਗਾ, ਤੂੰ ਉਹਦੇ ਤੋਂ ਦੁਆ ਕਰੇਗਾ ਅਤੇ ਉਹ ਤੇਰੀ ਸੁਣੇਗਾ ਅਤੇ ਤੂੰ ਆਪਣੀਆਂ ਮੰਨਤਾਂ ਪੂਰੀਆਂ ਕਰੇਗਾ। ਜਿਸ ਗੱਲ ਨੂੰ ਤੂੰ ਆਖੇਗਾ ਉਹ ਤੇਰੇ ਲਈ ਹੋ ਜਾਵੇਗੀ ਅਤੇ ਉਹ ਤੇਰੀਆਂ ਰਾਹਾਂ ਨੂੰ ਰੋਸ਼ਨ ਕਰੇਗਾ। ਜਦੋਂ ਉਹ ਪਸਤ ਕਰਨਗੇ ਤੂੰ ਆਖੇਗਾ ਉਚਿਆਈ ਹੋ ਗਈ ਅਤੇ ਉਹ ਹਲੀਮ ਬੰਦੇ ਨੂੰ ਬਚਾਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਤਵਾਰੀਖ। ਆਪਣੇ ਪਿਓ ਦੇ ਰੱਬ ਨੂੰ ਪਛਾਣ ਅਤੇ ਪੂਰੇ ਦਿਲ ਅਤੇ ਰੂਹ ਦੀ ਮਸਤਦੀ ਨਾਲ ਉਹਦੀ ਇਬਾਦਤ ਕਰ। ਕਿਉਂ ਜੇ ਖੁਦਾਵੰਦ ਸਾਰੇ ਦਿਲਾਂ ਨੂੰ ਜਾਂਚਦਾ ਹੈ ਅਤੇ ਜੋ ਕੁਝ ਖਿਆਲ ਵਿੱਚ ਆਉਂਦਾ ਹੈ ਉਹਨੂੰ ਪਛਾਣਦਾ ਹੈ। ਜੇ ਤੂੰ ਉਹਨੂੰ ਲੱਭੇ ਤਾਂ ਉਹ ਤੈਨੂੰ ਮਿਲ ਜਾਵੇਗਾ। ਜ਼ਬੂਰ। ਐ ਰੱਬ ਤੂੰ ਮੇਰਾ ਰੱਬ ਹੈ, ਮੈਂ ਦਿਲ ਤੋਂ ਤੇਰਾ ਤਾਲਬ ਹੋਵਾਂਗਾ। ਖੁਸ਼ਕ ਅਤੇ ਤਰਿਆਈ ਧਰਤੀ ਵਿੱਚ ਜਿੱਥੇ ਪਾਣੀ ਨਹੀਂ, ਮੇਰੀ ਜਾਨ ਤੇਰੀ ਤਰਿਆਈ ਅਤੇ ਮੇਰਾ ਬਦਨ ਤੇਰਾ ਮੁਸ਼ਤਾਕ ਹੈ। ਇਸ ਤਰ੍ਹਾਂ ਮੈਂ ਮਕਦਸ ਵਿੱਚ ਤੇਰੇ ਉੱਤੇ ਨਿਗਾਹ ਕੀਤੀ ਤਾਂ ਜੋ ਤੇਰੀ ਕੁਦਰਤ ਅਤੇ ਹਸ਼ਮਤ ਨੂੰ ਵੇਖਾਂ। ਕਿਉਂ ਜੇ ਤੇਰੀ ਸ਼ਫਕਤ ਹਯਾਤੀ ਤੋਂ ਚੰਗੀ ਹੈ, ਮੇਰੇ ਬੁੱਲ ਤੇਰੀ ਤਾਰੀਫ ਕਰਨਗੇ। ਜਦੋਂ ਮੈਂ ਬਿਸਤਰੇ ਉੱਤੇ ਤੈਨੂੰ ਯਾਦ ਕਰਾਂਗਾ ਅਤੇ ਰਾਤ ਦੇ ਇੱਕ ਇੱਕ ਪੈਰ ਵਿੱਚ ਤੇਰੇ ਉੱਤੇ ਧਿਆਨ ਕਰਾਂਗਾ, ਇਸ ਲਈ ਵੀ ਤੂੰ ਮੇਰਾ ਮਦਦਗਾਰ ਹੈ ਅਤੇ ਮੈਂ ਤੇਰੇ ਪਰਾਂ ਦੇ ਪਰਛਾਵੇਂ ਵਿੱਚ ਖੁਸ਼ੀ ਮਨਾਵਾਂਗਾ। ਮੀਕਾ। ਖੁਦਾਵੰਦ ਤੈਥੋਂ ਇਹਦੇ ਤੋਂ ਇਲਾਵਾ ਕੀ ਚਾਹੁੰਦਾ ਹੈ ਵੀ ਤੂੰ ਇਨਸਾਫ਼ ਕਰੇਂ ਅਤੇ ਰਹਿਮਦਿਲੀ ਨੂੰ ਅਜ਼ੀਜ਼ ਰੱਖੇ ਅਤੇ ਆਪਣੇ ਰੱਬ ਦੇ ਹਜ਼ੂਰ ਫਰੋਦਨੀ ਨਾਲ ਟੁਰੇ। ਜ਼ਬੂਰ। ਸਰੀਰ ਆਪਣੇ ਤਕੱਬਰ ਵਿੱਚ ਆਖਦਾ ਹੈ ਭਈ ਉਹ ਬਾਜ਼ ਪੁਰਸ ਨਹੀਂ ਕਰੇਗਾ। ਉਹਦਾ ਖਿਆਲ ਸਰਾਸਰ ਇਹ ਹੈ ਭਈ ਕੋਈ ਰੱਬ ਨਹੀਂ, ਉਹਦੀਆਂ ਰਾਵਾਂ ਹਮੇਸ਼ਾ ਉਸਤਵਾਰ ਨੇ। ਉਹ ਆਪਣੇ ਦਿਲ ਵਿੱਚ ਆਖਦਾ ਹੈ ਮੈਂ ਜੁੰਬਸ਼ ਨਹੀਂ ਖਾਵਾਂਗਾ, ਪੀੜ੍ਹੀ ਤੋਂ ਪੀੜ੍ਹੀ ਤੀਕਰ ਮੇਰੇ ਉੱਤੇ ਕਦੀ ਮੁਸੀਬਤ ਨਹੀਂ ਆਵੇਗੀ। ਜ਼ਬੂਰ। ਹੁਣ ਇਹ ਰੱਬ ਨੂੰ ਭੁੱਲਣ ਵਾਲਿਓ ਇਹ ਸੋਚ ਲਵੋ। ਯਾਕੂਬ। ਤੁਹਾਡੇ ਵਿੱਚ ਲੜਾਈਆਂ ਅਤੇ ਝਗੜੇ ਕਿੱਥੋਂ ਆ ਗਏ? ਕੀ ਉਹਨਾਂ ਖਾਹਿਸ਼ਾਂ ਤੋਂ ਨਹੀਂ ਜਿਹੜੇ ਤੁਹਾਡੇ ਅਜ਼ਾਬ ਵਿੱਚ ਫਸਾਦ ਕਰਦੇ ਨੇ? ਤੁਸੀਂ ਖਾਹਿਸ਼ ਕਰਦੇ ਹੋ ਅਤੇ ਤੁਹਾਨੂੰ ਮਿਲਦਾ ਨਹੀਂ, ਖੂਨ ਅਤੇ ਹਸਦ ਕਰਦੇ ਹੋ ਅਤੇ ਕੁਝ ਹਾਸਲ ਨਹੀਂ ਕਰ ਸਕਦੇ। ਤੁਸੀਂ ਝਗੜਦੇ ਅਤੇ ਲੜਦੇ ਹੋ, ਤੁਹਾਨੂੰ ਇਸ ਲਈ ਨਹੀਂ ਮਿਲਦਾ ਵੀ ਮੰਗਦੇ ਨਹੀਂ। ਤੁਸੀਂ ਮੰਗਦੇ ਹੋ ਅਤੇ ਪਾਉਂਦੇ ਨਹੀਂ, ਇਸ ਲਈ ਵੀ ਬੁਰੀ ਨੀਅਤ ਨਾਲ ਮੰਗਦੇ ਹੋ ਤਾਂ ਜੋ ਆਪਣੀ ਐਸ਼ੋ ਇਸ਼ਰਤ ਨਾਲ ਖਰਚ ਕਰੋ। ਐਜ਼ ਨਾ ਕਰਨ ਵਾਲੀਓ, ਕੀ ਤੁਹਾਨੂੰ ਨਹੀਂ ਪਤਾ ਵੀ ਜੱਗ ਨਾਲ ਦੋਸਤੀ ਰੱਖਣਾ ਰੱਬ ਨਾਲ ਵੈਰ ਰੱਖਣਾ ਹੈ? ਇਸ ਲਈ ਜਿਹੜਾ ਕੋਈ ਜੱਗ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਰੱਬ ਦਾ ਵੈਰੀ ਬਣਾਉਂਦਾ ਹੈ, ਉਹ ਤੇ ਬਹੁਤੀ ਤਫੀਕ ਬਖਸ਼ਦਾ ਹੈ। ਇਸ ਲਈ ਇਹ ਲਿਖਿਆ ਹੈ ਵੀ ਰੱਬ ਮਗਰੂਰਾਂ ਦਾ ਮੁਕਾਬਲਾ ਕਰਦਾ ਹੈ ਪਰ ਫਰੋਤਨਾਂ ਨੂੰ ਤਫੀਕ ਬਖਸ਼ਦਾ ਹੈ। ਇਸ ਲਈ ਰੱਬ ਦੇ ਤਾਬਿਆ ਹੋ ਜਾਓ ਅਤੇ ਅਬਲੀਸ ਦਾ ਮੁਕਾਬਲਾ ਕਰੋ ਅਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਨੇੜੇ ਜਾਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ ਐ ਦੋ ਦਿਲੋ, ਆਪਣੇ ਦਿਲਾਂ ਨੂੰ ਪਾਕ ਕਰੋ। ਰੱਬ ਦੇ ਸਾਹਮਣੇ ਫਰੋਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਮਰਕਸ। ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਮੱਤੀ, ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਹੈ। ਧੰਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੇ ਉਹ ਧਰਤੀ ਦੇ ਵਾਰਸ ਹੋਣਗੇ। ਧੰਨ ਨੇ ਉਹ ਜਿਹੜੇ ਰਾਸਬਾਜ਼ੀ ਦੇ ਭੁੱਖੇ ਅਤੇ ਤਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਲੂਕਾ, ਫਿਰ ਉਹਨੇ ਕਈ ਲੋਕਾਂ ਨੂੰ ਜਿਹੜੇ ਆਪਣੇ ਆਪ 'ਤੇ ਭਰੋਸਾ ਰੱਖਦੇ ਸੀ ਵੀ ਅਸੀਂ ਰਾਸਬਾਜ਼ ਹਾਂ ਅਤੇ ਬਾਕੀ ਬੰਦਿਆਂ ਨੂੰ ਨਾ ਚੀਜ਼ ਜਾਣਦੇ ਸੀ, ਇਹ ਤਮਸੀਲ ਆਖੀ ਵੀ ਦੋ ਬੰਦੇ ਹੈਤਲ ਵਿੱਚ ਦੁਆ ਕਰਨ ਗਏ, ਇੱਕ ਫਰੀਸੀ ਦੂਜਾ ਮਹਿਸੂਲ ਲੈਣ ਵਾਲਾ। ਫਰੀਸੀ ਖਲੋ ਕੇ ਆਪਣੇ ਦਿਲ ਵਿੱਚ ਇੰਜ ਦੁਆ ਕਰਨ ਲੱਗਿਆ ਵੀ ਐ ਮੇਰੇ ਰੱਬ, ਮੈਂ ਤੇਰਾ ਸ਼ੁਕਰ ਕਰਦਾ ਵਾਂ ਵੀ ਬਾਕੀ ਬੰਦਿਆਂ ਵਾਂਗਰ ਜ਼ਾਲਮ, ਬੇਇਨਸਾਫ, ਜ਼ਨਾਹਕਾਰ ਜਾਂ ਐਸ ਮਹਿਸੂਲ ਲੈਣ ਵਾਲੇ ਵਾਂਗਰ ਨਹੀਂ ਹਾਂ। ਮੈਂ ਹਫ਼ਤੇ ਵਿੱਚ ਦੋ ਵਾਰੀ ਰੋਜ਼ਾ ਰੱਖਦਾ ਅਤੇ ਆਪਣੀ ਸਾਰੀ ਆਮਦਨੀ ਉੱਤੇ ਦੈਯਕੀ ਦੇਣਾ ਵਾਂ। ਪਰ ਮਹਿਸੂਲ ਲੈਣ ਵਾਲੇ ਨੇ ਦੂਰ ਖਲੋ ਕੇ ਇੰਨਾ ਵੀ ਨਾ ਚਾਹਿਆ ਵੀ ਅਸਮਾਨ ਵੱਲ ਅੱਖ ਚੁੱਕੇ, ਬਲਕਿ ਛਾਤੀ ਪਿੱਟ ਪਿੱਟ ਕੇ ਆਖਿਆ, ਐ ਖੁਦਾਵੰਦ ਮੇਰੇ ਪਾਪੀ ਉੱਤੇ ਰਹਿਮ ਕਰ। ਮੈਂ ਤੁਹਾਨੂੰ ਆਖਦਾ ਵਾਂ ਵੀ ਇਹ ਬੰਦਾ ਦੂਜਿਆਂ ਨਾਲੋਂ ਰਾਸਬਾਜ਼ ਠਹਿਰ ਕੇ ਆਪਣੇ ਘਰ ਗਿਆ, ਕਿਉਂ ਜੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਵੇਗਾ ਉਹ ਛੋਟਾ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਛੋਟਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਫਿਰ ਲੋਕ ਆਪਣੇ ਛੋਟੇ ਬੱਚਿਆਂ ਨੂੰ ਵੀ ਉਹਦੇ ਕੋਲ ਲਿਆਉਣ ਲੱਗੇ ਤਾਂ ਜੋ ਉਹ ਉਹਨਾਂ ਨੂੰ ਛੂਏ ਅਤੇ ਚੇਲਿਆਂ ਨੇ ਵੇਖ ਕੇ ਉਹਨਾਂ ਨੂੰ ਝਿੜਕਿਆ। ਪਰ ਯਿਸੂ ਨੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਮਨ੍ਹਾ ਨਾ ਕਰੋ, ਕਿਉਂ ਜੇ ਰੱਬ ਦੀ ਬਾਦਸ਼ਾਹੀ ਅਜਿਹਿਆਂ ਦੀ ਹੀ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਕੋਈ ਰੱਬ ਦੀ ਬਾਦਸ਼ਾਹੀ ਨੂੰ ਬੱਚੇ ਵਾਂਗਰ ਨਾ ਮੰਨੇ ਉਹ ਉਹਦੇ ਵਿੱਚ ਬਿਲਕੁਲ ਨਹੀਂ ਵੜੇਗਾ। ਫਿਰ ਕਿਸੇ ਸਰਦਾਰ ਨੇ ਉਹਦੇ ਤੋਂ ਸਵਾਲ ਕੀਤਾ ਵੀ ਐ ਨੇਕ ਉਸਤਾਦ, ਮੈਂ ਕੀ ਕਰਾਂ ਤਾਂ ਜੋ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾਂ। ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਕਿਉਂ ਨੇਕ ਆਖਦਾ ਹੈ? ਕੋਈ ਨੇਕ ਨਹੀਂ ਪਰ ਇੱਕ, ਯਾਨੀ ਰੱਬ। ਤੂੰ ਹੁਕਮਾਂ ਨੂੰ ਤਾਂ ਜਾਣਦਾ ਹੈ, ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਪਿਓ ਦੀ ਅਤੇ ਮਾਂ ਦੀ ਇੱਜ਼ਤ ਕਰ। ਉਹਨੇ ਆਖਿਆ, ਭਈ ਮੈਂ ਲੜਕਪਣ ਤੋਂ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਹੈ। ਯਿਸੂ ਨੇ ਇਹ ਸੁਣ ਕੇ ਉਹਨੂੰ ਆਖਿਆ, ਹਾਲੇ ਤੀਕਰ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ, ਆਪਣਾ ਸਭ ਕੁਝ ਵੇਚ ਕੇ ਗਰੀਬਾਂ ਨੂੰ ਵੰਡ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਅਤੇ ਆ ਕੇ ਮੇਰੇ ਮਗਰ ਟੁਰ। ਇਹ ਸੁਣ ਕੇ ਉਹ ਬਹੁਤ ਦੁਖੀ ਹੋਇਆ, ਕਿਉਂ ਜੇ ਉਹ ਬਹੁਤ ਦੌਲਤਮੰਦ ਸੀ। ਯਿਸੂ ਨੇ ਉਹਨੂੰ ਵੇਖ ਕੇ ਆਖਿਆ, ਵੀ ਦੌਲਤਮੰਦਾਂ ਦਾ ਰੱਬ ਦੀ ਬਾਦਸ਼ਾਹੀ ਵਿੱਚ ਵੜਨਾ ਕਿੰਨਾ ਔਖਾ ਹੈ, ਕਿਉਂ ਜੇ ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਬਹੁਤਾ ਆਸਾਨ ਹੈ ਵੀ ਦੌਲਤਮੰਦ ਰੱਬ ਦੀ ਬਾਦਸ਼ਾਹੀ ਵਿੱਚ ਵੜੇ। ਸੁਣਨ ਵਾਲਿਆਂ ਨੇ ਆਖਿਆ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? ਉਹਨੇ ਆਖਿਆ, ਜਿਹੜਾ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਰੱਬ ਤੋਂ ਹੋ ਸਕਦਾ ਹੈ। ਯੂਹੰਨਾ, ਅਤੇ ਯਿਸੂ ਹੈਕਲ ਦੇ ਅੰਦਰ ਸੁਲੇਮਾਨੀ ਬਰਾਮਦੇ ਵਿੱਚ ਫਿਰ ਰਿਹਾ ਸੀ, ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਜਮ੍ਹਾਂ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਗਾ? ਜੇ ਤੂੰ ਮਸੀਹ ਹੈ ਤਾਂ ਸਾਨੂੰ ਸਾਫ਼ ਆਖ ਦੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਵੀ ਮੈਂ ਤੁਹਾਨੂੰ ਆਖ ਦਿੱਤਾ ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਹਾਂ ਉਹ ਹੀ ਮੇਰੇ ਗਵਾਹ ਨੇ, ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਵੀ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਅਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਅਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ ਅਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਹੈ ਅਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਨਹੀਂ ਖੋਹ ਸਕਦਾ। ਮੈਂ ਅਤੇ ਪਿਓ ਇੱਕ ਵਾਂ। ਯੂਹੰਨਾ, ਪਿਓ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਯੂਹੰਨਾ, ਅਤੇ ਜਿਹਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ, ਉਹਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂ ਜੇ ਮੈਂ ਹਮੇਸ਼ਾ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਹੁਣ ਮੈਂ ਮੀਰ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਮਸੀਹ ਇੱਕ ਨਾਕਾਬਲੇ ਤਸਵੀਰ ਇਨਸਾਨ ਪੇਸ਼ ਕਰਦਾ ਹੈ ਜਿਹਨੂੰ ਰੂਹ ਖਲਕ ਕਰਦੀ, ਬਣਾਉਂਦੀ ਅਤੇ ਹਕੂਮਤ ਕਰਦੀ ਹੈ। ਉਸ ਰੱਬ ਯਾਨੀ ਉਹਦੇ ਇਲਾਹੀ ਅਸੂਲ ਦੇ ਨਾਲ ਇਨਸਾਨ ਦੀ ਸ਼ਰਾਕਤ ਨੂੰ ਮਸੀਹ ਬਿਆਨ ਕਰਦਾ ਹੈ ਜਿਹੜਾ ਇਨਸਾਨ ਨੂੰ ਪੂਰੇ ਜੱਗ ਉੱਤੇ ਇਖਤਿਆਰ ਦਿੰਦਾ ਹੈ। ਇਨਸਾਨ ਰੱਬ ਕਦੀ ਨਹੀਂ ਹੁੰਦਾ, ਬਲਕਿ ਰੂਹਾਨੀ ਇਨਸਾਨ ਰੱਬ ਦੀ ਸ਼ਕਲ ਉੱਤੇ ਬਣਾਇਆ ਗਿਆ ਅਤੇ ਉਹ ਰੱਬ ਨੂੰ ਮਨੁੱਖਸ ਕਰਦਾ ਹੈ। ਸਾਇੰਸੀ ਪਰਛਾਵੇਂ ਵਿੱਚ ਅਨਾ ਅਤੇ ਪਿਓ ਗੈਰ ਮੁਨਫਿਕ ਨੇ। ਮੈਂ ਜਾਂ ਅਨਾ, ਇਲਾਹੀ ਅਸੂਲ, ਰੂਹ, ਜਾਨ, ਗੈਰ ਮਾਦੀ, ਗੈਰ ਮੰਤਕੀ, ਲਾਫਾਨੀ ਅਤੇ ਅਬਦੀ ਸਿਆਣ। ਇੱਥੇ ਸਿਰਫ ਇੱਕ ਮੈਂ ਜਾਂ ਅਸੀਂ ਹਾਂ, ਸਿਰਫ ਇੱਕ ਇਲਾਹੀ ਅਸੂਲ ਜਾਂ ਸਿਆਣ ਹੈ ਜਿਹੜੀ ਸਾਰੇ ਵਜੂਦ ਰੱਖਣ ਵਾਲੇ ਮਰਦ ਅਤੇ ਔਰਤਾਂ ਉੱਤੇ ਹੁਕਮਰਾਨੀ ਕਰਦੀ ਏ, ਜਿਹੜੀ ਆਪਣੇ ਇਨਫਰਾਦੀ ਕਿਰਦਾਰ ਵਿੱਚ ਹਮੇਸ਼ਾ ਉਂਝੀ ਰਹਿੰਦੀ ਏ, ਫਿਰ ਵੀ ਉਹ ਸਿਰਫ ਇੱਕ ਅਸੂਲ ਦੇ ਹੇਠਾਂ ਹੁੰਦੇ ਨੇ। ਰੱਬ ਦੀ ਤਖਲੀਕ ਦੀਆਂ ਸਾਰੀਆਂ ਸ਼ੈਵਾਂ ਇੱਕ ਸਿਆਣ ਦੀ ਅਕਾਸੀ ਕਰਦੀਆਂ ਨੇ, ਅਤੇ ਜਿਹੜਾ ਕੋਈ ਉਸ ਇੱਕ ਸਿਆਣ ਦੀ ਅਕਾਸੀ ਨਹੀਂ ਕਰਦਾ ਉਹ ਝੂਠਾ ਅਤੇ ਗਲਤ ਏ। ਇੱਥੋਂ ਤੀਕਰ ਵੀ ਇਹ ਅਕੀਦਾ ਵੀ ਵੀ ਹਯਾਤੀ, ਮਵਾਦ ਅਤੇ ਜ਼ਹਾਨਤ ਮਾਦੀ ਅਤੇ ਜ਼ਿਹਨੀ ਦੋਵੇਂ ਨੇ। ਇੱਕ ਖੁਦੀ ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਹੈ, ਲਾਮਤ ਰਾਹੀਂ ਇਨਫਰਾਦੀ ਅਤੇ ਜਿਹੜਾ ਸਾਰਾ ਰੂਪ ਅਤੇ ਖੂਬਸੂਰਤੀ ਅਤਾ ਕਰਦਾ ਹੈ, ਅਤੇ ਜਿਹੜਾ ਇਨਫਰਾਦੀ ਅਤੇ ਰੂਹਾਨੀ ਇਨਸਾਨ ਅਤੇ ਸ਼ੈਵਾਂ ਵਿੱਚ ਅਸਲੀਅਤ ਅਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਹੈ। ਫਾਨੀ ਵਜੂਦੀਅਤ ਇੱਕ ਸੁਫਨਾ ਹੈ। ਫਾਨੀ ਵਜੂਦੀਅਤ ਦੀ ਕੋਈ ਅਸਲੀ ਹਸਤੀ ਨਹੀਂ ਹੈ, ਬਲਕਿ ਇਹ ਆਖਿਆ ਜਾਂਦਾ ਹੈ ਇਹ ਅਨਾ ਹੈ। ਰੂਹ ਇੱਕ ਖੁਦੀ ਹੈ ਜਿਹੜੀ ਸੁਫਨਾ ਕਦੀ ਨਹੀਂ ਵੇਖਦੀ, ਬਲਕਿ ਸਾਰੀਆਂ ਗੱਲਾਂ ਨੂੰ ਸਮਝਦੀ ਹੈ, ਜਿਹੜੀ ਕਦੀ ਗਲਤੀ ਨਹੀਂ ਕਰਦੀ ਅਤੇ ਹਮੇਸ਼ਾ ਜਾਗਦੀ ਰਹਿੰਦੀ ਹੈ, ਜਿਹੜੀ ਕਦੀ ਈਮਾਨ ਨਹੀਂ ਰੱਖਦੀ ਬਲਕਿ ਜਾਣਦੀ ਹੈ, ਜਿਹੜੀ ਕਦੀ ਪੈਦਾ ਨਹੀਂ ਹੁੰਦੀ ਅਤੇ ਨਾ ਕਦੀ ਮਰਦੀ ਹੈ। ਰੂਹਾਨੀ ਇਨਸਾਨ ਐਸ ਖੁਦੀ ਦੀ ਸ਼ਕਲ ਹੈ। ਇਨਸਾਨ ਰੱਬ ਨਹੀਂ ਹੈ, ਬਲਕਿ ਲੋਹ ਦੀ ਉਹ ਕਿਰਨ ਹੈ ਜਿਹੜੀ ਸੂਰਜ ਤੋਂ ਨਿਕਲਦੀ ਹੈ। ਇਨਸਾਨ ਯਾਨੀ ਰੱਬ ਤੋਂ ਨਿਕਲਿਆ ਹੋਇਆ ਰੱਬ ਨੂੰ ਮਨੁੱਖਸ ਕਰਦਾ ਹੈ। ਪਾਣੀ ਦਾ ਇੱਕ ਚਿੱਟਾ ਸਮੁੰਦਰ ਦੇ ਨਾਲ ਇੱਕ ਹੈ, ਲੋਹ ਦੀ ਇੱਕ ਕਿਰਨ ਸੂਰਜ ਦੇ ਨਾਲ ਇੱਕ ਹੈ। ਇਸੇ ਤਰ੍ਹਾਂ ਰੱਬ ਅਤੇ ਇਨਸਾਨ ਪਿਓ ਅਤੇ ਪੁੱਤਰ ਹਸਤੀ ਵਿੱਚ ਇੱਕ ਨੇ। ਕਲਾਮ ਆਖਦਾ ਹੈ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਹਾਂ ਅਤੇ ਤੁਰਦੇ ਫਿਰਦੇ ਅਤੇ ਮੌਜੂਦ ਹਾਂ। ਇਹ ਅਕੀਦਾ ਪਈ ਇਨਸਾਨ ਰੱਬ ਤੋਂ ਵੱਖਰਾ ਵਜੂਦ ਜਾਂ ਸਿਆਣ ਰੱਖਦਾ ਹੈ ਫਨਾ ਹੋਣ ਵਾਲੀ ਇੱਕ ਗਲਤੀ ਹੈ। ਇਹਦਾ ਸਾਹਮਣਾ ਯਸੂ ਨੇ ਇਲਾਹੀ ਸਾਇੰਸ ਦੇ ਨਾਲ ਕੀਤਾ ਅਤੇ ਇਹਦੇ ਅਦਮ ਨੂੰ ਸਾਬਤ ਕੀਤਾ। ਮਾਲਕ ਦੇ ਇਸ ਅਖਾਣ ਨੇ ਭਈ ਮੈਂ ਅਤੇ ਪਿਓ ਇੱਕ ਵਾਂ, ਉਹਨੂੰ ਰੱਬੀਆਂ ਦੇ ਰਵਾਇਤੀ ਨਜ਼ਰੀਏ ਤੋਂ ਵੱਖਰਾ ਬਣਾਇਆ। ਰੱਬ ਦੇ ਬਾਰੇ ਉਹਦੀ ਚੰਗੀ ਸਮਝ ਉਹਨਾਂ ਲਈ ਝਿੜਕਾਂ ਸੀ। ਉਹ ਬਸ ਇੱਕ ਸਿਆਣ ਨੂੰ ਜਾਣਦਾ ਸੀ ਅਤੇ ਕਿਸੇ ਦੂਜੇ ਉੱਤੇ ਉਹਨੇ ਕੋਈ ਦਾਅਵਾ ਨਹੀਂ ਕੀਤਾ। ਉਹ ਜਾਣਦਾ ਸੀ ਵੀ ਅਨਾ ਸਿਆਣ ਸੀ ਨਾ ਕਿ ਬਦਨ ਸੀ, ਅਤੇ ਇਹ ਭਈ ਮਾਦਾ ਪਾਪ ਅਤੇ ਬਦੀ ਸਿਆਣ ਨਹੀਂ ਸੀ, ਅਤੇ ਇਲਾਹੀ ਸਾਇੰਸ ਦੀ ਇਹ ਸਮਝ ਉਹਦੇ ਉੱਤੇ ਜ਼ਮਾਨੇ ਦੀ ਫਟਕਾਰ ਲਿਆਉਣ ਦੀ ਵਜ੍ਹਾ ਬਣੀ। ਲੋਕਾਂ ਦੇ ਮੁਖਾਲਫ ਅਤੇ ਝੂਠੇ ਨਜ਼ਰੀਆਂ ਨੇ ਮਸੀਹ ਦੀ ਰੱਬ ਦੇ ਨਾਲ ਹਯਾਤੀ ਨੂੰ ਉਹਨਾਂ ਦੇ ਫਹਿਮ ਤੋਂ ਲੁਕੋ ਕੇ ਰੱਖਿਆ। ਉਹਦੀ ਰੂਹਾਨੀ ਵਜੂਦੀਅਤ ਦਾ ਸ਼ਾਊਰ ਨਾ ਪਾ ਸਕੇ। ਉਹਨਾਂ ਦੇ ਬਦਨੀ ਜ਼ੇਨ ਇਹਦੇ ਨਾਲ ਵੈਰ ਰੱਖਦੇ ਸੀ। ਉਹਨਾਂ ਦੇ ਖਿਆਲ ਰੱਬ ਦੇ ਉਸ ਰੂਹਾਨੀ ਨਜ਼ਰੀਏ ਦੀ ਬਜਾਏ ਜਿਹਨੂੰ ਮਸੀਹ ਯਸੂ ਨੇ ਪੇਸ਼ ਕੀਤਾ ਫਾਨੀ ਗਲਤੀ ਨਾਲ ਭਰੇ ਹੋਏ ਸੀ। ਕਹਾਣਤ ਦਾ ਤਕਬਰ ਇਸ ਜੱਗ ਦਾ ਸ਼ਹਿਜ਼ਾਦਾ ਹੈ, ਇਹਦਾ ਮਸੀਹ ਵਿੱਚ ਕੁਝ ਨਹੀਂ ਹੈ। ਹਲੀਮੀ ਅਤੇ ਖੈਰਾਤ ਵਿੱਚ ਇਲਾਹੀ ਇਖਤਿਆਰ ਹੈ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਵੀ ਪਾਪ, ਬਿਮਾਰੀ ਅਤੇ ਮੌਤ ਵਿੱਚ ਕੋਈ ਤਾਕਤ ਹੈ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ। ਇਹਨੂੰ ਕਹਾਣਾ ਦੇ ਤਕਬਰ ਨੂੰ ਹਲੀਮ ਬਣਾ ਦੇਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਮਸੀਹਤ ਦੇ ਇਜ਼ਹਾਰ ਨੂੰ ਉਹਨਾਂ ਦੇ ਮੁਰਦਾ ਇਮਾਨ ਅਤੇ ਰਸਮਾਂ ਦੇ ਤਾਸਰ ਤੋਂ ਅੱਗੇ ਵੱਧਦਿਆਂ ਵੇਖਿਆ। ਅੰਨਾਪਣ ਅਤੇ ਖੁਦਕਾਰ ਰਾਸਤਬਾਜ਼ੀ ਰਿਆਈ ਦੇ ਨਾਲ ਬਹੁਤ ਮਜ਼ਬੂਤੀ ਨਾਲ ਜੁੜੇ ਹੁੰਦੇ ਨੇ। ਜਦੋਂ ਮਹਿਸੂਲ ਲੈਣ ਵਾਲੇ ਦੀ ਆਹ ਮੁਹੱਬਤ ਦੇ ਵੱਡੇ ਦਿਲ ਤੋਂ ਨਿਕਲੀ ਅਤੇ ਇਹਨੇ ਉਹਦੀ ਹਲੀਮ ਖਾਹਿਸ਼ ਨੂੰ ਫਤਿਹ ਕੀਤਾ। ਯਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ ਮੁਨਾਫਕਾਨਾ ਅਕੀਦਿਆਂ ਮਸ਼ਕਾਂ ਦੇ ਖਿਲਾਫ ਕੰਮ ਕੀਤਾ ਅਤੇ ਉਹਨੇ ਆਪਣੀ ਸ਼ਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਤੋਬਾ ਅਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਅਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਅਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੋਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂਕਿ ਉਹਦੇ ਵਿੱਚ ਅਮਲੀ ਤੋਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਿਲ ਬਣਾਉਂਦੀ ਹੈ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਸ਼ਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਪੈਂਡੂਲਮ ਵਾਂਗਰ ਪਾਪ ਤੇ ਮਾਫ਼ੀ ਦੇ ਵਿਚਕਾਰ ਲਮਕਦਿਆਂ ਹੋਏ, ਖੁਦਗਰਜ਼ੀ ਤੇ ਤਨਫਸ ਪ੍ਰਸਤੀ ਨੂੰ ਲਗਾਤਾਰ ਤਨਜ਼ਲੀ ਦੀ ਵਜ੍ਹਾ ਹੁੰਦਿਆਂ ਹੋਏ ਸਾਡੀ ਇਖਲਾਕੀ ਤਰੱਕੀ ਹੌਲੀ ਹੋ ਜਾਵੇਗੀ। ਮਸੀਹ ਦੇ ਮੁਤਾਲਬੇ ਉੱਤੇ ਜਾਗਣ ਨਾਲ ਇਨਸਾਨ ਮੁਸੀਬਤਾਂ ਦਾ ਤਜਰਬਾ ਕਰਦੇ ਨੇ। ਇਹ ਉਹਨਾਂ ਨੂੰ ਇੱਕ ਡੁੱਬਦੇ ਹੋਏ ਬੰਦੇ ਵਾਂਗਰ ਰੱਬ ਨੂੰ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦੀ ਤਰਗੀਬ ਦਿੰਦਾ ਹੈ ਤੇ ਮਸੀਹ ਦੇ ਕੀਮਤੀ ਲਹੂ ਦੇ ਰਾਹੀਂ ਇਹ ਕੋਸ਼ਿਸ਼ਾਂ ਕਾਮਯਾਬੀ ਦਾ ਸਿਹਰਾ ਬਣਦੀਆਂ ਨੇ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਤੇ ਪਿਆਰ ਦੀ ਮੰਗ ਹੈ, ਕਿਉਂਕਿ ਇੱਥੇ ਤੀਕਰ ਆਪਣੇ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਹੈ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ, ਪਰਤ ਕੇ ਗਲਤੀ ਵੱਲ ਨਾ ਜਾਓ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਓ। ਜਦੋਂ ਜੰਗ ਦਾ ਧੂੰਆਂ ਛੱਟ ਜਾਂਦਾ ਹੈ, ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਹੈ ਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਹੈ, ਕਿਉਂਕਿ ਪਿਆਰ ਦਾ ਮਤਲਬ ਹੈ ਵੀ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਿਹ ਪਾ ਰਹੀ ਹੈ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਵੀ ਮੈਂ ਚੰਗੀ ਕੁਸ਼ਤੀ ਲੜ ਲਈ ਹੈ, ਮੈਂ ਇਮਾਨ ਨੂੰ ਮਹਿਫੂਜ਼ ਰੱਖਿਆ, ਕਿਉਂਕਿ ਤੁਸੀਂ ਇੱਕ ਚੰਗੇ ਇਨਸਾਨ ਹੋ, ਇਹ ਚੰਗਿਆਈ ਤੇ ਏਕੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਹੈ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ, ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੀਰ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।